ਜੇ ਬਾਬਾ ਜੀ ਕਹੇ ਹਾਕ ਮਾਰ ਕੇ ਭਾਈ ਤੂੰ ਇੱਧਰ ਤੁਰਿਆ ਫਿਰਦਾ ਸੇਵਾ ਨਾ ਕਰ, ਸੇਵਾ ਕਿਉਂ ਨਹੀਂ ਕਰਦਾ? ਫੇਰ ਨਹੀਂ ਹੁੰਦਾ ਕੁਛ ਵੀ, ਫਿਰ ਚਾਹੇ ਸਾਲ ਦੋ ਸਾਲ ਪੰਜ ਸਾਲ ਕਰੀਏ, ਕਿਉਂਕਿ ਅੰਦਰ ਰੁਚੀ ਨਹੀਂ ਹੈ, ਅੰਦਰੋਂ ਕਨੈਕਸ਼ਨ ਨਹੀਂ ਜੁੜਦਾ, ਨਾ ਜੁੜਨ ਕਰਕੇ ਗੱਲ ਅਮਰਜੀ ਆਉਂਦੀ ਨਹੀਂ ਉਹਦੇ ਵਿੱਚ। ਜਿਹੜਾ ਆਪ ਇਹ ਚੌਂਕ ਦੇ ਨਾਲ ਦੌੜ ਦੌੜ ਕੇ ਸੇਵਾ ਕਰਦਾ ਉਹਦੇ 'ਤੇ ਗੁਰੂ ਪ੍ਰਸੰਨ ਹੁੰਦਾ, ਤੇ ਗੁਰੂ ਦੀ ਪ੍ਰਸੰਨਤਾ ਦੇ ਨਾਲ ਕੀ ਹੁੰਦਾ ਉਹਦੇ ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ। ਪ੍ਰਾਪਤੀ ਵਾਸਤੇ ਸਤਿਗੁਰੂ ਦੀ ਜੋ ਸੇਵਾ ਹੈ ਸਭ ਤੋਂ ਸ੍ਰੇਸ਼ਟ ਸੇਵਾ, ਇਹਦੇ ਨਾਲ ਆਪ ਵੀ ਤਰਦਾ ਤੇ ਸੰਸਾਰ ਨੂੰ ਵੀ ਤਾਰਦਾ ਤੇ ਤਿੰਨਾਂ ਲੋਕਾਂ ਦੀ ਉਸ ਨੂੰ ਭੂਤ ਦੀ ਭਵਿੱਖ ਦੀ ਵਰਤਮਾਨ ਦੀ ਤਿੰਨਾਂ ਕਾਲਾਂ ਦੀ ਤਿੰਨਾਂ ਲੋਕਾਂ ਦੀ ਸੋਚੀ ਹੋ ਜਾਇਆ ਕਰਦੀ। ਗੁਰਸੇਵਾ ਤਪਾ ਸਿਰ ਤਪ ਸਾ, ਸਾਰੇ ਤਪਾਂ ਦਾ ਸ਼੍ਰੋਮਣੀ ਤਪ ਗੁਰੂ ਦੀ ਸੇਵਾ। ਹਰ ਜੀਓ ਮਨ ਵਸੈ ਸਭ ਦੁੱਖ ਵਿਸਾਰਨ ਹੈ। ਹੁਣ ਫਲ ਦੱਸਦੇ ਨੇ ਇਹਦੇ ਕੀ ਨੇ, ਉਹ ਇਹ ਹੈ ਕਿ ਵਾਹਿਗੁਰੂ ਜੀ ਮਨ ਵਿੱਚ ਵਸ ਜਾਂਦੇ ਤੇ ਇਹ ਸੇਵਾ ਸਾਰੇ ਦੁੱਖਾਂ ਨੂੰ ਭੁਲਾ ਦਿੰਦੀ ਹੈ, ਕੋਈ ਦੁੱਖ ਰਹਿੰਦਾ ਹੀ ਨਹੀਂ। ਤੇ ਦਰਗਾਹ ਵਿੱਚ ਜਾ ਕੇ ਦਰ ਸੱਚ ਹੈ ਸੱਚਿਆ ਦਿਸੈ ਸੱਚਿਆ, ਦਰਗਾਹ ਦੇ ਵਿੱਚ ਜਾਂਦਾ ਤੇ ਸੱਚਿਆਰ ਦੇ ਦਰਸ਼ਨ ਕਰਦਾ। ਗੁਰਸੇਵਾ ਤੇ ਧੁਰ ਪਵਨ ਸੋਚੀ ਹੋਏ ਤਿੰਨਾਂ ਪਵਨਾਂ ਦੀ ਸੋਝੀ ਹੋ ਜਾਂਦੀ ਹੈ, ਤਿੰਨਾਂ ਲੋਕਾਂ ਦੀ ਸੋਝੀ ਹੋ ਜਾਂਦੀ ਹੈ। ਆਪ ਵਿਸ਼ਾਣ ਹਰ ਪਾਵੈ ਸੋਏ, ਆਪਣੇ ਸਰੂਪ ਦਾ ਗਿਆਨ ਹੋ ਜਾਂਦਾ ਹੈ ਤੇ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਚੀ ਬਾਣੀ ਮਹਿਲ ਪ੍ਰਾਪਤ ਹੋਏ, ਦਰਗਾਹ ਦੇ ਵਿੱਚ ਜੋ ਸੱਚਾ ਸ਼ਬਦ ਵਰਤ ਰਿਹਾ ਹੈ ਉਹਦੀ ਪ੍ਰਾਪਤੀ ਹੋ ਜਾਇਆ ਕਰਦੀ। ਸੋ ਇਸ ਕਰਕੇ ਸੇਵਾ ਦਾ ਮਹਾਤਮ ਮਹਾਰਾਜ ਕਹਿਣ ਲੱਗੇ ਬਹੁਤ ਵੱਡਾ ਹੈ। ਇਹ ਸੇਵਾ ਕਰਨ ਵਾਲਾ ਜਿਹੜਾ ਗੁਰਸੇਵਾ ਤੇ ਸਭ ਕੁਲ ਉਧਰੇ ਸਾਰੀਆਂ ਕੁਲਾਂ ਦਾ ਆਧਾਰ ਗੁਰੂ ਜੀ ਸੇਵਾ ਕਰਨ ਵਾਲਾ ਕਰਨ। ਨਿਰਮਲ ਨਾਮ ਰੱਖਾ ਹੈ ਉਤਾਰ, ਹਿਰਦੇ ਵਿੱਚ ਧਾਰਨ ਕਰਕੇ ਨਿਰਮਲ ਨਾਮ ਰੱਖਦਾ। ਸਾਚੀ ਸੋਭਾ ਸਾਚ ਦੁਆਰੇ, ਦੁਆ ਸੱਚੇ ਦੁਆਰੇ ਜਾ ਕੇ ਫਿਰ ਉਹਦੀ ਸੋਭਾ ਹੁੰਦੀ ਹੈ। ਉਹਨੂੰ ਕੋਈ ਨੀ ਕਹਿੰਦਾ ਰੇਰੇ ਦਰਗੇ ਕਹੇ ਨਾ ਕਹੂ, ਆਓ ਵੈਦ ਆਦਰ ਸਮਝੇ। ਬਾਬਾ ਸਾਹਿਬ ਸਿੰਘ ਜੀ ਉਹਨੇ ਵਾਲੇ, ਭਾਈ ਦਿਆਲ ਸਿੰਘ ਜੀ ਪੰਜ ਪਿਆਰਿਆਂ ਦੇ ਸ਼੍ਰੋਮਣੀ ਜਥੇਦਾਰ, ਤੇ ਉਹਨਾਂ ਦੇ ਬਾਅਦ ਬਾਬਾ ਸੋਭਾ ਸਿੰਘ ਜੀ, ਤੇ ਉਹੀ ਗਿਆਨ ਜੋ ਗੁਰੂ ਦਸ਼ਮੇਸ਼ ਕਿਤਾਬ ਤੋਂ ਭਾਈ ਦਿਆਲ ਸਿੰਘ ਜੀ ਨੇ ਪ੍ਰਾਪਤ ਕਰਿਆ ਸੀ, ਬਾਬਾ ਸੋਭਾ ਸਿੰਘ ਜੀ ਦੀ ਰਾਹੀ ਉਹ ਜੋ ਗਿਆਨ ਇੱਥੇ ਬਾਬਾ ਜੀ ਦੇ ਪਾਸ ਬਾਬਾ ਸਾਹਿਬ ਸਿੰਘ ਜੀ ਦੇ ਰਾਹੀਂ ਪ੍ਰਾਪਤ ਹੋ ਕੇ ਸੰਸਾਰ ਦਾ ਆਧਾਰ ਹੋ ਰਿਹਾ। ਤੇ ਉਹਨਾਂ ਸੇਵਾ ਦੇ ਅੰਦਰ ਭਾਗ ਸਿੰਘ ਨਾਮ ਕਰਕੇ ਗੁਲਾਮਰੀ ਸੀ, ਉਹਦੀ ਮਾਤਾ ਜੀ ਚੜ੍ਹਾਈ ਕਰ ਗਈ। ਬਾਬਾ ਜੀ ਨੂੰ ਖਬਰ ਦਿੱਤੀ ਕਿ ਲਾਮਰੀ ਦੀ ਮਾਤਾ ਜੀ ਸ਼੍ਰੀਮਾਨ ਦੀ ਮਾਤਾ ਚੜ੍ਹਾਈ ਕਰ ਗਈ। ਸੇਵਾ ਕਰਿਆ ਕਰਦੀ ਸੀ ਆ ਕੇ ਗੁਰੂ ਘਰ ਦੇ ਅੰਦਰ, ਜਲ ਭਰਨਾ, ਝਾੜੂ ਦੇਣਾ, ਬਰਤਨ ਮਾਂਜਣੇ, ਹੋਰ ਅਨੇਕਾਂ ਤਾਜ ਵਸਤਰ ਧੋਣੇ। ਐਸੀ ਸੇਵਾ ਕਰਕੇ ਜਦੋਂ ਸੰਸਾਰ ਦੀ ਯਾਤਰਾ ਖਤਮ ਕਰਕੇ ਗਈ, ਬਾਬਾ ਜੀ ਕਹਿਣ ਲੱਗੇ ਕੋਈ ਨਾ ਪਾਏ, ਕਿਉਂਕਿ ਤਿੰਨਾਂ ਭਵਨਾਂ ਦੀ ਸੋਝੀ ਸੀ, ਅਨਭਵ ਨਾਲ ਦੇਖਿਆ, ਕਹਿੰਦੇ ਕੋਈ ਨਾ ਉਹਨੇ ਆ ਜਾਣਾ, ਕਿਤੇ ਨਹੀਂ ਜਾਂਦੇ। ਸੰਸਕਾਰ ਨਾ ਕਰੋ, ਸਰੀਰ ਮ੍ਰਿਤਕ ਸਰੀਰ ਰੱਖ ਛੱਡਿਆ। ਕੁਝ ਸਮਾਂ ਬੀਤਿਆ ਤੇ ਉਹਦੇ ਬਾਅਦ ਮਾਤਾ ਸਰੀਰ ਵਿੱਚ ਪ੍ਰਵੇਸ਼ ਕਰ ਗਈ ਤੇ ਸਰੀਰ ਦੁਬਾਰਾ ਜਿੰਦਾ ਹੋ ਗਿਆ। ਵਾਹਿਗੁਰੂ ਵਾਹਿਗੁਰੂ ਕਰਦੀ ਉੱਠ ਕੇ ਬੈਠ ਗਈ, ਕਹਿੰਦੀ ਬਾਬਾ ਜੀ ਦੇ ਦਰਸ਼ਨ ਕਰਨੇ ਆ। ਬਹੁਤ ਸਾਰਾ ਇਕੱਠ ਹੋ ਗਿਆ ਤੇ ਬਾਬਾ ਜੀ ਦੇ ਚਰਨਾਂ ਵਿੱਚ ਹਾਜ਼ਰ ਹੋਏ। ਕਹਿਣ ਲੱਗੇ ਸੁਣਾ ਦੀਦੀ ਕਿਵੇਂ ਆਈ? ਕਹਿੰਦੀ ਬਾਬਾ ਜੀ ਚੜ੍ਹਾਈ ਕਰ ਗਈ। ਫਿਰ ਕਹਿੰਦੇ ਕੀ ਹੋਇਆ? ਕਹਿੰਦੀ ਮਹਾਰਾਜ ਜੀ ਮੈਨੂੰ ਧਰਮਰਾਜ ਦੇ ਦੂਤ ਲੈਣ ਵਾਸਤੇ ਆ ਗਏ। ਇੱਕ ਤਾਂ ਜਮਦੂਤ ਹੁੰਦੇ ਨੇ, ਇੱਕ ਦੂਤ ਹੁੰਦੇ ਨੇ। ਜਮਦੂਤ ਉਹਦੇ ਵਾਸਤੇ ਆਉਂਦੇ ਆ ਜਿਹੜੇ ਇੱਥੇ ਆ ਕੇ ਪਾਪ ਕਰਦੇ ਨੇ, ਮਾੜੇ ਕੰਮ ਕਰਦੇ ਆ, ਉਹਨਾਂ ਨੂੰ ਮਾਰਦੇ ਕੁੱਟਦੇ ਲੈ ਜਾਂਦੇ ਨੇ। ਬਾਲ ਬਦਾਮਲੇ ਹੁੰਮਸ ਧੁੰਮਸ ਕੂਕਾਂ ਪਈਆਂ ਰਾਹ, ਮਨਮੁਖ ਜਮਦਾਰ ਵੱਧੇ ਮਾਰੀਆਂ, ਉੱਥੇ ਬੰਨ ਕੇ ਉਹਨਾਂ ਨੂੰ ਮਾਰਿਆ ਜਾਂਦਾ। ਉੱਥੇ ਹੱਥ ਨਾ ਉਪੜਾ, ਕੂਕ ਨਾ ਸੁਣੀਆਂ ਪੁਕਾਰ, ਉੱਥੇ ਸਤਗੁਰ ਬੋਲੀ ਹੋਵੇ ਕੱਢ ਲਏ ਅੰਤੂਗਾ। ਕਹਿੰਦੇ ਫੇਰ ਬਾਬਾ ਜੀ ਮੈਨੂੰ ਧਰਮਰਾਜ ਦੇ ਪੇਸ਼ ਕਰਦਾ। ਚਿਤ੍ਰਗੁਪਤਾ ਨੂੰ ਹੁਕਮ ਹੋਇਆ ਕਿ ਇਹਦਾ ਹਿਸਾਬ ਕਿਤਾਬ ਦੱਸੋ। ਹੈਰਾਨ ਹੋ ਗਏ ਤੇ ਧਰਮਰਾਜ ਨੂੰ ਕਹਿਣ ਲੱਗੇ ਕਿ ਮਹਾਰਾਜ ਇਸ ਬੀਬੀ ਦਾ ਤਾਂ ਨਾਂ ਹੀ ਨਹੀਂ ਸਾਡੇ ਰਜਿਸਟਰ ਚ, ਕਿਉਂਕਿ ਧਰਮਰਾਜ ਦੇ ਪਾਸ ਸਾਰੇ ਨਹੀਂ ਜਾਂਦੇ। ਸਾਧ ਸਿੰਘ ਜੀ ਇਹ ਖਿਆਲ ਕੱਢ ਦੋ, ਕਿਤੇ ਸਾਰੇ ਹੀ ਕਰੀ ਜਾਣ। ਧਰਮਰਾਜ ਦੇ ਕੋਲ ਸਿਰਫ ਉਹ ਜਾਂਦੇ ਨੇ, ਧਰਮਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ, ਦੂਜੇ ਭਾਏ ਦੁਸ਼ਟ ਆਤਮਾ ਇਹ ਤੇਰੀ ਸਰਕਾਰ। ਕਿਉਂਕਿ ਧਰਮਰਾਜ ਕੋਲ ਦੋ ਚੀਜ਼ਾਂ ਨੇ, ਇੱਕ ਸਵਰਗ ਹੈ ਇੱਕ ਨਰਕ ਹੈ। ਸਵਰਗ ਦੀ ਲੋਚਾ ਵਾਲੇ ਬੰਦੇ ਧਰਮਰਾਜ ਕੋਲ ਜਾਂਦੇ ਨੇ, ਪੁੰਨਦਾਨ ਜੋ ਬੀਜ ਦੇ ਸਭ ਧਰਮਰਾਜ ਕੇ ਜਾਏ। ਮਹਾਰਾਜ ਕਹਿੰਦੇ ਜਿਹੜੇ ਪੁੰਨਦਾਨ ਬੀਜ ਕੇ ਉਹਦਾ ਬਦਲਾ ਚਾਹੁੰਦੇ ਨੇ ਨਾ, ਵੀ ਸਾਨੂੰ ਦਰਗਾਹ ਜਾ ਕੇ ਮਿਲੇ, ਆਹ ਸਾਨੂੰ ਮਿਲੇ, ਆਹ ਵੀ ਬੀਜ ਦੇ ਆਹ ਮਿਲੇ, ਕਹਿੰਦੇ ਉਹ ਫਿਰ ਸੈਂਕੜੇ ਗੁਣਾ ਹਜ਼ਾਰਾਂ ਗੁਣਾ ਹੋਇਆ ਹੋਇਆ ਭੋਗਣ ਵਾਸਤੇ ਦਰਗਾਹ ਚ ਜਾਂਦੇ ਨੇ, ਉਹਨਾਂ ਨੂੰ ਜਾਣਾ ਪਏਗਾ। ਧਰਮਰਾਜ ਦਾ ਅਖਤਿਆਰ ਜਿਹੜਾ ਹੈ 84 ਨਰਕਾਂ ਦੇ ਉੱਤੇ ਜਾਂ 18 ਨਰਕਾਂ ਦੇ ਉੱਤੇ, ਭੂਤ ਲੋਕ ਜਿਹੜੇ ਨੇ ਹੈਗੇ ਇੱਥੇ ਹੀ ਧਰਤੀ ਦੇ ਉੱਤੇ, ਦੁੱਖ ਭੋਗਦੀਆਂ ਰੂਹਾਂ ਫਿਰਦੀਆਂ ਉਹਨਾਂ ਉੱਤੇ। ਤੀਸਰਾ ਹੈ ਸਵਰਗ ਲੋਕਾਂ ਦੇ ਉੱਤੇ, ਗੰਧਰਵ ਲੋਕ ਹੈ, ਦੇਵ ਗੰਧਰਵ ਲੋਕ ਹੈ, ਪਿੱਤਰ ਲੋਕ ਹੈ, ਸਵਰਗ ਲੋਕ, ਇੰਦਰ ਲੋਕ, ਪ੍ਰਜਾਪਤ ਲੋਕ, ਕਰਮਦੇਵ ਲੋਕ, ਅਜਾਮਦੇਵ ਲੋਕ, ਬ੍ਰਹਮ ਲੋਕ, ਸ਼ਿਵ ਲੋਕ ਤੇ ਵੈਕੁੰਠ ਧਾਮ। ਇੱਥੇ ਥਾਈ ਉਹ ਜਿਹੜਾ ਕੈਂਪ ਹੈ ਧਰਮਰਾਜ ਦਾ ਉਹ ਰੂਹਾਂ ਉੱਪਰ ਨੂੰ ਵੀ ਭੇਜਦਾ, ਹੇਰਾਂ ਨੂੰ ਵੀ ਭੇਜਦਾ ਤੇ ਇਹ ਧਰਤੀ ਤੇ ਵੀ ਸੁੱਟਦਾ। ਤੇ ਬਹੁਤਿਆਂ ਨੂੰ ਜਿਨ੍ਹਾਂ ਨੇ ਪਾਪ ਕਰੇ ਹੁੰਦੇ ਨੇ ਤੇ ਉਹਨਾਂ ਦੇ ਫਲ ਲੈਣ ਵਾਲੇ ਛੇਤੀ ਛੇਤੀ ਆ ਰਹੇ ਹੁੰਦੇ ਨੇ ਉਹਨਾਂ ਨੂੰ ਇੱਥੇ ਹੀ ਭੇਜ ਦਿੰਦਾ। ਕਿਸੇ ਨੂੰ ਮੁਰਗਾ ਬਣਾਤਾ, ਕਿਸੇ ਨੂੰ ਕੁੱਤਾ ਬਣਾਤਾ, ਕਿਸੇ ਨੂੰ ਬਲਦ ਬਣਾਤਾ, ਕਿਸੇ ਨੂੰ ਸੱਪ ਬਣਾਤਾ, ਉਹ ਜਲਦੀ ਭੇਜ ਦਿੰਦਾ। ਉਹ ਸਾਰੀ ਜਿਹੜੀ ਐਸੀ ਦੁਨੀਆ ਹੈ, ਤਮੋ ਗੁਣੀ ਤੇ ਰਜੋ ਗੁਣੀ ਦੁਨੀਆ, ਇਹ ਧਰਮਰਾਜ ਕੋਲ ਜਾਂਦੀ ਹੈ। ਧਰਮਰਾਜ ਨੂੰ ਹੁਕਮ ਹੈ ਬਹਿ ਸੱਚਾ ਧਰਮ ਵਿਚਾਰ। ਦੂਜੇ ਪਾਏ ਦੁਸ਼ਟ ਆਤਮਾ, ਇਹ ਤੇਰੀ ਸਰਕਾਰ, ਤੇਰੇ ਕੋਲ ਸਿਰਫ ਉਹ ਆਉਣਗੇ ਜਿਹੜੇ ਦੁਆਇਤ ਵਿੱਚ ਮਨਮੁਖ ਹੋ ਕੇ ਜੀਵਨ ਬਤੀਤ ਕਰਦੇ ਨੇ, ਜਿਹੜੇ ਗੁਰੂ ਦੇ ਦੱਸੇ ਹੋਏ ਅਸੂਲਾਂ ਦੇ ਮੁਤਾਬਕ ਜੀਵਨ ਨਹੀਂ ਬਿਤਾਉਂਦੇ, ਆਪਣੇ ਮਨ ਦੇ ਪਿੱਛੇ ਲੱਗ ਕੇ ਆਪਣੀ ਮੰਤਕ ਬਣਾ ਕੇ ਆਪਣੀ ਮਨ ਦੀ ਹੁਸ਼ਿਆਰੀ ਨਾਲ ਜਿਹੜੇ ਦੁਨੀਆਂ ਦੇ ਅੰਦਰ ਜਿਉਂਦੇ ਨੇ, ਉਹ ਸਾਰੇ ਧਰਮਰਾਜ ਕੋਲ ਜਾਣਗੇ। ਜਾਂ ਉਹ ਜਾਣਗੇ ਜਿਹੜੇ ਪੁੰਨਦਾਨ ਤਾਂ ਕਰਦੇ ਨੇ ਪਰ ਬਦਲਾ ਚਾਹੁੰਦੇ ਨੇ। ਹੁਣ ਇਹ ਬੀਬੀ ਪੁੰਨਦਾਨ ਕਰਦੀ ਸੀ, ਸੇਵਾ ਕਰਦੀ ਸੀ ਗੁਰੂ ਦੀ। ਸੇਵਾ ਕਰਨ ਦੇ ਬਾਅਦ ਅਸੀਂ ਕਹਿੰਦੇ ਕਿ ਯਾਰ ਉਹ ਜਦੋਂ ਅਰਦਾਸ ਕਰਦਾ ਸਿੱਖ ਨਿੱਤ ਕਰਦਾ, ਇੱਕ ਅਵੇਸੜੀ ਚੇਤਨਤਾ ਦੇ ਨਾਲ ਕਰਦਾ, ਇੱਕ ਪੂਰੀ ਚੇਤਨਤਾ ਦੇ ਨਾਲ ਕਰਦਾ। ਪੂਰੀ ਚੇਤਨਤਾ ਵਾਲਾ ਕਹਿੰਦਾ ਵੀ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਜੋ ਆਪਦੀ ਕਿਰਪਾ ਦੇ ਨਾਲ ਬਾਣੀ ਪੜ ਹੋਈ ਹੈ, ਜੋ ਸ਼ੁਰੂ ਕਰਮ ਹੋਏ ਨੇ, ਇਹ ਸਾਰਿਆਂ ਨੂੰ ਤੂੰ ਆਪਣੇ ਖਜ਼ਾਨੇ 'ਚ ਦਾਖਲ ਕਰ ਲੈ। ਖਜ਼ਾਨੇ 'ਚ ਦਾਖਲ ਕਰਾ ਤੇ ਅਸੀਂ ਸਤਿਗੁਰੂ ਦੇ ਖਾਤੇ 'ਚ ਜਮ੍ਹਾਂ ਕਰਾ ਦੇ। ਆਪਣਾ ਖਾਤਾ ਨਹੀਂ ਸਾਡਾ, ਵੀ ਮੇਰੇ ਖਾਤੇ 'ਚ ਉੱਥੇ ਜਮ੍ਹਾਂ ਕਰ ਲੈ। ਉਹ ਜਿਹੜੇ ਉਹਨਾਂ ਦੇ ਫਲ ਨੇ ਗੁਰੂ ਦੇ ਕੋਲ ਚਲੇ ਜਾਂਦੇ ਨੇ, ਗੁਰੂ ਫਿਰ ਆਪਣੇ ਹਿਸਾਬ ਨਾਲ ਉਹਨੂੰ ਫਲ ਦਿੰਦਾ ਵੀ ਇਹਨੂੰ ਕੀ ਦਈਏ, ਇਹਦੇ ਇੰਨੇ ਪੁੰਨ ਜਮ੍ਹਾਂ ਹੋ। ਜੇ ਤਾਂ ਸੁਚੇਤ ਹੋ ਕੇ ਸਿੱਖ ਅਰਦਾਸ ਕਰਦਾ, ਫਿਰ ਤਾਂ ਕਰਮ ਜਿਹੜੇ ਨੇ ਚੰਗੇ ਸਾਰੇ ਗੁਰੂ ਕੋਲ ਹੋ ਜਾਂਦੇ ਨੇ, ਜਿਹੜੇ ਮਾੜੇ ਕਰਮ ਹੋ ਜਾਂਦੇ ਨੇ ਉਹ ਮਾਫ਼ੀ ਮੰਗਦਾ ਹਰ ਵਕਤ। ਹਰ ਵਕਤ ਇਹ ਕਹਿੰਦਾ ਵੀ ਮੈਂ ਤਾਂ ਕਿਰਪਾ ਕਰ, ਮੈਨੂੰ ਬਖਸ਼ ਲੈ। ਸੋ ਉਹ ਉੱਧਰ ਨਹੀਂ ਜਾਂਦਾ ਹੈ ਕਿਉਂਕਿ ਕਰਮ ਬੀਜਦਾ ਨਹੀਂ, ਉਹ ਫਿਰ ਗੁਰੂ ਦੇ ਕੋਲ ਜਾਂਦੇ। ਕਹਿਣ ਲੱਗੀ ਬਾਬਾ ਜੀ ਫਿਰ ਮੇਰਾ ਨਾਂ ਨਾ ਨਿਕਲਿਆ ਤੇ ਮੇਰਾ ਨਾਮ, ਉਹਨਾਂ ਨੇ ਕਿਹਾ ਵੀ ਇਹ ਇੱਥੇ ਤਾਂ ਨਾਂ ਹੈ ਨਹੀਂ ਹੈ ਬੀਬੀ ਦਾ। ਧਰਮਰਾਜ ਨੇ ਕਿਹਾ ਕਿ ਇਹ ਤਾਂ ਸਾਡੇ ਲੋਕ ਚ ਆਉਣ ਵਾਲੀ ਉਹ ਨਹੀਂ ਬੀਬੀ, ਇਹ ਤਾਂ ਗੁਰੂ ਨਾਨਕ ਦੇਵ ਦੇ ਲੋਕ ਚ ਜਾਣਾ ਹੈ ਇਸਨੇ, ਜਿੱਥੇ ਗੁਰੂ ਦੀ ਦਰਗਾਹ ਹੈ, ਦਰਗਾਹੇ ਵਾਰੇ ਦਾ ਖੁਦਾ, ਦਰਗਾਹੇ ਖਾਸ ਵੈਕੁੰਠ ਧਾਮ ਤੋਂ ਉੱਤੇ ਉੱਥੇ ਦਾ ਹੈ ਇਹ ਜੀਵ, ਇਹ ਤਾਂ ਗੁਰੂ ਦਾ ਸਿੱਖੀ ਧਾਰਨ ਕਰਨ ਵਾਲਾ ਹੈ ਆਤਮਾ, ਇਸ ਕਰਕੇ ਇਹਨੂੰ ਵਾਪਸ ਕਰੋ। ਕਹਿਣ ਲੱਗੀ ਮੇਰੀ ਬੜੀ ਸੇਵਾ ਕਰੀ, ਮੇਰਾ ਬੜਾ ਆਦਰ ਕਰਿਆ, ਕਿਉਂਕਿ ਉਸਨੇ ਸੇਵਾ ਕਰੀ ਸੀ। ਸੇਵਾ ਕਰਨ ਦੇ ਨਾਲ ਦਰਗਾਹ 'ਚ ਮਾਣ ਮਿਲਦਾ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਵੈਸਣ ਪਾਈਏ ਤਾਂ ਨਾਨਕ ਵਾਹ ਲਗਾਈਏ। ਉੱਥੇ ਜਾ ਕੇ ਮੋਢੇ ਨਹੀਂ ਸਪੋੜ ਕੇ ਤੁਰਦਾ, ਛਾਤੀ ਕੱਢ ਕੇ ਤੁਰਦਾ, ਸੇਵਾ ਕਰੀਏ ਗੁਰੂ ਦੀ ਤੇ ਉਹਦਾ ਫਲ ਲੈਣ ਦਾ ਮੌਕਾ ਆ ਗਿਆ। ਪਰ ਇਹ ਜੋ ਵਾਪਸ ਆ ਕਹਿਣ ਲੱਗੇ, ਮੈਂ ਕਿਹਾ ਵੀ ਮੈਨੂੰ ਦਰਗਾਹ ਤਾਂ ਦਿਖਾ ਦਿਓ। ਕਹਿੰਦੇ ਸਰੀਰ ਤੇਰਾ ਅਗਨ ਭੇਟ ਨਾ ਹੋ ਜਾਵੇ। ਸੋ ਦੇਖਿਆ ਸਾਰਾ ਹਾਲ, ਕਹਿੰਦੇ ਮੈਨੂੰ ਦਿਖਾ ਦਿੱਤੀ ਦਰਗਾਹ, ਤੇ ਉਹ ਕਹਿਣ ਲੱਗੇ ਜੇ 8 ਸਾਲ ਰਹਿੰਦੇ ਨੇ ਇਹਦੇ, ਵਾਪਸ ਕਰੋ, ਫਿਰ ਆਏਗੀ ਇੱਥੇ। ਸੋ ਜੋ ਗੁਰੂ ਦੇ ਬਣ ਜਾਂਦੇ ਨੇ, ਗੁਰੂ ਦੀ ਸੇਵਾ ਕਰਦੇ ਨੇ, ਗੁਰੂ ਦੇ ਉਪਦੇਸ਼ਾਂ ਦੇ ਮੁਤਾਬਕ ਆਪਣਾ ਜੀਵਨ ਧਾਰਨ ਕਰਦੇ ਨੇ, ਉਹਨਾਂ ਦਾ ਲੇਖਾ ਪਤਾ ਗੁਰੂ ਨਾਨਕ ਦੀ ਦਰਗਾਹ 'ਚ ਹੋਇਆ ਕਰਦਾ। ਜੋ ਸੱਚਾ ਸਿੱਖ ਹੈ ਬਾਣੀ ਦੇ ਨਾਲ ਚੱਲਣ ਵਾਲਾ, ਉਹ ਸਤਿਗੁਰੂ ਦੇ ਦੇਸ਼ ਜਾਇਆ ਕਰਦਾ, ਧਰਮਰਾਜ ਦੇ ਦੇਸ਼ ਨਹੀਂ ਜਾਇਆ ਕਰਦਾ। ਮਹਾਂਪੁਰਸ਼ਾਂ ਨੂੰ ਮਿਲਦਾ ਜਿਹਨਾਂ ਨਾਲ ਪਿਆਰ ਹੁੰਦਾ। ਪਰ ਮਹਾਰਾਜ ਕਹਿਣ ਲੱਗੇ, ਪ੍ਰੇਮੀਓ, ਭਾਈ ਲਾਲੂ, ਭਾਈ ਦੁਰਗਾ, ਭਾਈ ਜਗੰਦਾ ਜੀ, ਇਹ ਜਿਹੜੀ ਸੇਵਾ ਹੈ ਇਹ ਭਾਗਾਂ ਤੋਂ ਬਗੈਰ ਨਹੀਂ ਮਿਲਿਆ ਕਰਦੀ। ਇੱਕ ਤਾਂ ਸਤਸੰਗ ਨਹੀਂ ਭਾਗਾਂ ਤੋਂ ਬਿਨਾਂ ਮਿਲਦਾ, ਬਿਨ ਭਾਗਾਂ ਸਤਸੰਗ ਨਾ ਲੱਭਦਾ, ਬਿਨ ਸੰਗਤ ਮੈਲ ਭਰੀਜਿਆ ਜੀ। ਇੱਕ ਗੁਰੂ ਦੀ ਸੇਵਾ ਭਾਗਾਂ ਤੋਂ ਬਗੈਰ ਪ੍ਰਾਪਤ ਨਹੀਂ ਹੁੰਦੀ, ਜਿਹਨੂੰ ਹੋ ਜਾਂਦੀ ਹੈ ਉਹ ਭਾਗਾਂ ਵਾਲੇ ਪੁਰਸ਼ ਹੁੰਦੇ ਨੇ। Thank you. ਫਲ ਨਾ ਮੰਗਣ ਵਾਲੀ ਸੇਵਾ, ਸੇਵਾ ਕਰਤ ਹੋਏ ਨੇ ਕਾਮੀ, ਇਸ ਕੋ ਹੋਤ ਪ੍ਰਾਪਤ ਸੁਣ। ਕਿੱਡੀ ਬੜੀ ਭਗਤੀ ਹੈ ਜਿਹੜਾ ਨਿਸ਼ਕਾਮ ਹੋ ਕੇ ਸੇਵਾ ਕਰ। ਮਹਾਰਾਜ ਕਹਿੰਦੇ ਭਗਤਾਂ ਵਾਲਿਆਂ ਨੂੰ ਮਿਲਦੀ ਹੈ ਸੇਵਤ ਭਾਜੀ ਜੇ ਗੁਰ ਸੇਵਾ ਲਾਏ। ਅਨ ਦਿਨ ਭਗਤ ਸੱਚ ਨਾਮ ਦਰਦਾਏ, ਨਾਮੇ ਉਧਰੇ ਕੁਲ ਸਵਾਏ ਆਪ ਵੀ ਤਰਦੇ ਨੇ ਤੇ ਕੁਲਾਂ ਨੂੰ ਵੀ ਤਾਰ ਦਿੰਦੇ ਨੇ। ਗੁਰਸੇਵਾ ਤੇ ਸਭ ਕੁਲ ਉਧਾਰੇ ਤੇ ਪਦਵੀ ਕਿੱਡੀ ਹੁੰਦੀ ਹੈ ਹਰ ਕਾ ਸੇਵਕ ਸੋ ਹਰ ਜਿਹਾ ਭੇਦ ਨਾ ਜਾਣੋ ਮਾਨਸ ਦੇਹ ਜਿਉਂ ਜਲ ਤਰੰਗ ਉੱਠੇ ਬਹੁ ਬਾਤੀ ਫਿਰ ਸੱਲਾ ਸਲ ਸਮਾਏ ਦਾ। ਵਾਹਿਗੁਰੂ ਚ ਲੀਨ ਹੋ ਜਾਂਦਾ ਸੇਵਾ ਕਰਨ ਵਾਲਾ। ਸਿਮਰਨ ਤੇ ਸੇਵਾ ਦੋ ਚੀਜ਼ਾਂ ਗੁਰੂ ਘਰ ਦੇ ਅੰਦਰ ਪ੍ਰਧਾਨ ਚੀਜ਼ਾਂ ਨੇ। ਜਹਾਜ਼ ਦੇ ਦੋ ਫੰਗ ਨੇ ਜਾਂ ਪਹੀਏ ਨੇ ਜਿਹੜੇ ਅਸਮਾਨ ਵਿੱਚ ਉਡਾ ਕੇ ਇਹਨੂੰ ਲੈ ਜਾਂਦੇ। ਸੋ ਸੇਵਾ ਕਰਨ ਵਾਲਾ, ਸੇਵਾ ਕਰਨ ਵਾਲੇ ਨੂੰ ਨਹੀਂ ਪਤਾ ਹੁੰਦਾ ਕਿ ਇਹਦਾ ਫਲ ਕੀ ਹੋਏਗਾ। ਥੋੜ੍ਹੀ ਦੇਰ ਪਹਿਲਾਂ ਇੱਥੋਂ ਸੰਗਤ ਗਈ, ਜਾ ਕੇ ਸੇਵਾ ਕਰੀ, ਸੇਵਾ ਵੀ ਕੀ ਕਰੀ, ਜਿਲ੍ਹਾ ਗੋਹਾ ਸਿਰ ਤੇ ਚੱਕ ਚੱਕ ਕੇ ਖੇਤਾਂ ਸਿੱਟਿਆ। ਬੀਬੀਆਂ ਸਿੱਟ ਰਹੀਆਂ ਜਿਹਨਾਂ ਦੇ ਕਿੰਨੇ ਕਿੰਨੇ ਕੀਮਤੀ ਕੱਪੜੇ ਪਾਏ ਨੇ, ਭਾਈ ਸਿੱਟ ਰਹੇ ਪੜ੍ਹੇ ਲਿਖੇ, ਸਿੱਟ ਕੇ ਆ ਗਏ, ਉਹਨਾਂ ਨੂੰ ਕੋਈ ਪਤਾ ਨਹੀਂ ਵੀ ਇਹਦਾ ਫਲ ਕੀ ਹੋਇਆ। ਹੁਣ ਲੰਗਰ ਚ ਸਬਜ਼ੀਆਂ ਹੀ ਨਹੀਂ ਮੁੱਕਦੀਆਂ, ਤੰਗ ਆ ਗਏ ਖਾਣ ਵਾਲੇ ਵੀ, ਕਹਿੰਦੇ ਇੰਨੀਆਂ ਸਬਜ਼ੀਆਂ, ਕਿਉਂਕਿ ਸੇਵਾ ਇੰਨੀ ਹੋ ਗਈ। ਇੱਥੇ ਵੀ ਉਹ ਸਬਜ਼ੀ ਆਉਂਦੀ ਹੈ, ਉਸ ਵੇਲੇ ਤਾਂ ਇੰਨਾ ਹੀ ਲੱਗਦਾ ਸੀ ਵੀ ਅਸੀਂ ਆ ਚੱਕ ਚੱਕ ਕੇ ਖਾਦ ਸਿੱਟ ਰਹੇ ਹਾਂ ਖੇਤਾਂ, ਫਲ ਕਿੰਨਾ ਵੱਡਾ ਹੋ ਗਿਆ। ਸੋ ਇਹ ਭਾਗਾਂ ਦੀ ਚੀਜ਼ ਹੁੰਦੀ ਹੈ, ਸਾਜ਼ ਹੁੰਦੀ ਹੈ, ਵੱਧਦੀ ਉਹ ਤੁਰੀ ਜਾਂਦੀ ਹੈ, ਅੱਗੇ ਦੇ ਅੱਗੇ ਤੁਰੀ ਜਾਂਦੀ ਹੈ ਬਾਅਦ। ਸੋ ਇਹ ਐਸੀ ਸੇਵਾ, ਮਹਾਰਾਜ ਕਹਿੰਦੇ ਜੋ ਇਸ ਤਰ੍ਹਾਂ ਦੇ ਢੰਗ ਨਾਲ ਸੇਵਾ ਕਰਦਾ ਹੈ, ਗੁਰਮੁਖੋ ਭਾਈ ਲਾਲੂ, ਭਾਈ ਦੁਰਗਾ ਜੀ, ਭਾਈ ਗੁਰੰਦਾ ਜੀ, ਇਸ ਤਰ੍ਹਾਂ ਦੀ ਨਿਸ਼ਕਾਮ ਸੇਵਾ ਕਰਿਆ ਕਰੋ। ਇਹ ਤੁਸੀਂ ਕਾਰੋਬਾਰ ਵੀ ਕਰ ਸਕਦੇ ਹੋ ਤੇ ਸੇਵਾ ਵੀ ਕਰ ਸਕਦੇ। ਹੁਣ ਦੂਸਰੀ ਜਿਹੜੀ ਸਾਡਾ ਉਪਦੇਸ਼ ਹੈ ਉਹਨੂੰ ਵੀ ਤੁਸੀਂ ਹਿਰਦੇ ਚ ਵਸਾਓ। ਉਹ ਇਹ ਹੈ ਕਿ ਜਦੋਂ ਬਾਣੀ ਪੜ੍ਹਨੀ ਹੈ, ਹਰੀ ਦਾ ਜਸ ਕਰਨਾ, ਉਸ ਵੇਲੇ ਇੱਕ ਚੀਜ਼ ਦੀ ਬਹੁਤ ਜ਼ਬਰਦਸਤ ਲੋੜ ਹੈ, ਜਿਹਦੇ ਨਾਲ ਫਿਰ ਬਾਣੀ ਥਾਂ ਪੈਂਦੀ ਹੈ, ਪੜ੍ਹੀ ਹੋਏਗੀ, ਸੁਣੀ ਹੋਏਗੀ, ਵਿਚਾਰੀ ਹੋਏਗੀ। ਕਹਿਣ ਲੱਗੇ ਪਾਤਸ਼ਾਹ ਉਹ ਕਿਹੜਾ ਸਾਧਨ ਹੈ ਜਿਹਦੇ ਨਾਲ ਅਸੀਂ ਬਾਣੀ ਪੜ੍ਹੀਏ ਤੇ ਸਾਡੀ ਸਾਰੀ ਬਾਣੀ ਥਾਂ ਪੈ ਜਾਵੇ, ਹਰੀ ਦਾ ਜਸ ਕਰੀਏ ਤੇ ਹਰੀ ਦਾ ਜਸ ਸਾਡਾ ਥਾਂ ਪੈ ਜਾਵੇ ਤੇ ਲੇਖੇ ਚ ਪੈ ਜਾਵੇ। ਮਹਾਰਾਜ ਕਹਿੰਦੇ ਉਹ ਇਸ ਤਰ੍ਹਾਂ ਹੁੰਦਾ ਪਰੋ ਪਿਆਰ ਪੜ੍ਹਨਾ, ਹੋਰ ਬਾਣੀਆਂ ਪੜ੍ਹਨੀਆਂ, ਬਾਣੀ ਦਾ ਕੀਰਤਨ ਕਰਨਾ ਹੈ, ਲੇਕਿਨ ਸਾਰਿਆਂ ਦੀ ਇੱਕ ਬੇਸਿਕ ਸ਼ਰਤ ਹੈ ਕਿ ਚਿੱਤ ਦੀ ਇਕਾਗਰਤਾ ਹੋਵੇ। ਤੁਰਨਾ ਕੋਈ ਨਾ ਆਵੇ, ਮਨ ਨੱਠੇ ਨਾ ਕਿਸੇ ਪਾਸੇ, ਉਹ ਸਾਵਧਾਨ ਰਹੇ। ਪ੍ਰਭ ਕੀ ਉਸਤਤ ਕਰੋ, ਸੰਤ ਵੀ ਸਾਵਧਾਨ ਇਕਾਗਰ ਚੀਤ। ਦੋ ਗੱਲਾਂ ਮਹਾਰਾਜ ਨੇ ਕਹੀ, ਇੱਕ ਤਾਂ ਸਾਵਧਾਨਤਾ ਹੋਵੇ, ਉਂਗਦਾ ਨਾ ਹੋਵੇ, ਸੁਸਤ ਨਾ ਬੈਠਾ ਹੋਵੇ, ਸਾਵਧਾਨ। ਫੌਜੀ ਕਾਸ਼ਨ ਹੈ ਸਾਵਧਾਨ। ਜਦੋਂ ਫੌਜ ਦਾ ਕਮਾਂਡਰ ਸਾਵਧਾਨ ਕਹਿ ਹੁੰਦਾ, ਉਸ ਵੇਲੇ ਸਾਰੇ ਜਵਾਨ ਦੋਏ ਅੱਡੀਆਂ ਜੋੜ ਲੈਂਦੇ ਨੇ, ਪੰਜੇ ਖੋਲ ਲੈਂਦੇ, ਹੱਥ ਪੱਤਾਂ ਦੇ ਨਾਲ ਲੱਗ ਜਾਂਦੇ, ਨਿਗਾਹ ਜਿਹੜੀ ਹੈ ਉਹ 300 ਗਜ਼ ਤੇ ਦੇਖਣਾ ਸ਼ੁਰੂ ਕਰਦੀ ਹੈ, ਠੋਡੀ ਸਿੱਧੀ ਹੋ ਜਾਂਦੀ ਹੈ, ਨਾ ਇੱਧਰ ਦੇਖਦੇ ਨੇ ਨਾ ਇੱਧਰ ਦੇਖਦੇ ਨੇ। ਮਹਾਰਾਜ ਕਹਿੰਦੇ ਇਹ ਤਾਂ ਠੀਕ ਹੈ, ਇਹ ਗੱਲ ਸਾਨੂੰ ਵੀ ਚਾਹੀਦੀ ਹੈ ਸਾਵਧਾਨਤਾ। ਲੇਕਿਨ ਇਹ ਤਾਂ ਅੱਗੇ ਗੱਲ ਹੋਰ ਹੈ, ਜੇ ਸਾਵਧਾਨ ਹੋ ਗਿਆ ਤੇ ਸਾਵਧਾਨ ਦੇ ਵਿੱਚ ਰਹਿਣ ਵਾਲਾ ਨੱਠ ਗਿਆ, ਫਿਰ ਸਾਵਧਾਨਤਾ ਕੀ ਕਰੇਗੀ? ਉਹ ਵੀ ਜ਼ਰੂਰੀ ਹੈ, ਸਾਵਧਾਨ ਇਕਾਗਰ ਚੀਤ, ਚਿੱਤ ਵੀ ਇਕਾਗਰ ਹੋਵੇ। ਜਿੰਨਾ ਚਿਰ ਚਿੱਤ ਨਹੀਂ ਇਕਾਗਰ ਹੁੰਦਾ, ਉਨੀ ਦੇਰ ਤੱਕ ਲੇਖੇ ਚ ਨਹੀਂ ਪੈਂਦੀ। ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਪ੍ਰੈਕਟੀਕਲੀ ਸਾਨੂੰ ਪਹਿਲਾਂ ਸਮਝਾਈ ਹੈ ਸਭ ਤੇ ਜ਼ਿਆਦਾ। ਆਪਣੇ ਪਹਿਲੀ ਉਦਾਸੀ ਵਾਸਤੇ ਕਦਮ ਪੱਟਿਆ ਘਰ ਤੋਂ ਬਾਹਰ, ਪਹਿਲੀ ਗੱਲ ਸਾਨੂੰ ਆਹੀ ਸਮਝਾਈ ਹੈ। ਜੇ ਅਸੀਂ ਪਹਿਲਾਂ ਸਭ ਕੁਝ ਸਮਝੀਏ, ਫਿਰ ਤਾਂ ਅਸੀਂ ਗੱਲ ਛੇਦ ਕੇ ਹੀ ਫੜ ਲਾਂਗੇ, ਕਿਉਂਕਿ ਆਪ ਨੂੰ ਪਤਾ ਸੀ ਵੀ ਪਹਿਲਾ ਸਬਕ ਕਿਸੇ ਕਿਤਾਬ ਦੇ ਵਿੱਚ ਹੁੰਦਾ ਕੈਦਿਆਂ ਚ ਕ੍ਰੋਧ ਮਤ ਕਰੋ, ਪਹਿਲਾ ਸਬਕ ਹੋ ਗਿਆ ਵੀ ਕ੍ਰੋਧ ਨਹੀਂ ਕਰਨਾ। ਕਈਆਂ ਚ ਹੁੰਦਾ ਝੂਠ ਮਤ ਬੋਲੋ, ਝੂਠ ਦੇ ਗੱਲ ਚੱਲ ਗਈ ਵੀ ਝੂਠ ਨਹੀਂ ਬੋਲਣਾ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਨੇ ਜੋ ਸਾਨੂੰ ਪਹਿਲਾ ਸਬਕ ਜਦੋਂ ਸੰਸਾਰ ਨੂੰ ਉਪਦੇਸ਼ ਦੇਣ ਗਏ ਨੇ, ਪਹਿਲਾ ਸਬਕ ਦਿੱਤਾ ਮਨ ਦੀ ਇਕਾਗਰਤਾ। ਦੂਸਰਾ ਸਬਕ ਦਿੱਤਾ ਹੈ ਅਗਲੇ ਕਦਮ ਤੇ ਪੈਰ ਰੱਖ ਕੇ, ਉਹ ਦਿੱਤਾ ਵੀ ਧਰਮ ਦੀ ਕਿਰਤ ਕਰਨੀ ਤੇ ਵੰਡ ਕੇ ਛੱਡਣਾ। ਗੁਰੂ ਨਾਨਕ ਦੇਵ ਦੀਆਂ ਉਦਾਸੀਆਂ ਸਾਰੀਆਂ ਤੁਸੀਂ ਵਿਚਾਰ ਲਓ, ਇੱਕ ਇੱਕ ਉਦਾਸੀ ਜਿੱਥੇ ਇੱਕ ਕਦਮ ਅਗਲਾ ਪੱਟਿਆ ਉੱਥੇ ਨਾਲ ਦੀ ਨਾਲ ਉਪਦੇਸ਼ ਹੈ। ਕੋਈ ਇਕੱਠਾ ਕਰ ਲਵੇ ਜੇ ਉਹਨਾਂ ਨੂੰ ਸਾਹਮਣੇ ਲਿਆ ਦੇਵੇ, ਬੜੀ ਵੱਡੀ ਗੱਲ ਹੋ ਜਾਵੇ, ਸਾਨੂੰ ਰਸਤਾ ਮਿਲ ਜਾਵੇ। ਸਾਖੀਆਂ ਪੜ੍ਹਨ ਦੀ ਥਾਂ ਤੇ ਅਸੀਂ ਅਸਲੀ ਵਿਚਾਰ ਚ ਪੈ ਗਏ ਵੀ ਆਹ ਸੀ ਗੁਰੂ ਸਾਹਿਬ ਦਾ ਸਿਧਾਂਤ, ਇਹ ਤਾਂ ਇੱਥੋਂ ਚੱਲ ਕੇ ਫਲਾਣੇ ਥਾਂ ਗਏ, ਤਾਂ ਫਲਾਣੇ ਥਾਂ ਗਏ, ਪਰ ਇੰਨਾ ਟਾਈਮ ਹੋਵੇ ਕਿਸੇ ਦੇ ਤਾਂ ਉਹ ਵਿਚਾਰ। ਸੋ ਗੁਰੂ ਨਾਨਕ ਪਾਤਸ਼ਾਹ ਜਦੋਂ ਦਰਗਾਹ ਵਿੱਚ ਗਏ, ਬੇਈ ਨਦੀ ਚ ਟੁੱਬੀ ਲਾਈ, ਤਿੰਨ ਦਿਨ ਤੋਂ ਬਾਅਦ ਸ਼ਮਸ਼ਾਨ ਭੂਮੀ ਚ ਬੈਠੇ, ਇੱਕ ਵਚਨ ਕਰਦੇ ਨੇ, ਨਾ ਕੋਈ ਹਿੰਦੂ ਨਾ ਮੁਸਲਮਾਨ, ਨਾ ਕੋਈ ਹਿੰਦੂ ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਂ, ਨਾ ਕੋਈ ਹਿੰਦੂ ਨਾ ਮੁਸਲਮਾਨ। ਸਭ ਸੁਣੀ ਜਾਂਦੇ ਨੇ ਵੀ ਇਹ ਕੀ ਕਰੀ ਜਾਂਦਾ। ਬਸਤਰ ਕੇਵਲ ਤੇਲ ਇੱਕ ਕਪੀਨ ਹੈ, ਇੱਕ ਪਰਨਾ ਸਿਰ ਸੀਸ ਦੇ ਉੱਤੇ ਸਜਾਇਆ, ਹੋਰ ਕੋਈ ਬਰਤਨ ਨਹੀਂ। ਦਿਗੰਬਰ ਬੈਠੇ ਨੇ, ਵਸਤਰ ਕੋਈ ਨਹੀਂ ਪਹਿਨਿਆ ਹੋਇਆ, ਕਿਸੇ ਨਾਲ ਬੋਲਦੇ ਨਹੀਂ, ਕਿਸੇ ਨਾਲ ਕੋਈ ਗੱਲ ਨਹੀਂ ਕਰਦੇ। ਦੁਨੀਆਂ ਆਉਂਦੀ ਹੈ ਦੇਖ ਦੇਖ ਕੇ ਲੰਘੀ ਜਾਂਦੀ ਹੈ ਵੀ ਨਾਨਕ ਨਿਕਲਿਆ ਆਇਆ, ਨਿਕਲਿਆ ਆਇਆ ਮੋਦੀ, ਨਿਕਲਿਆ ਆਇਆ ਬਾਦਸ਼ਾਹ ਮਨਾਵ ਦਾ, ਚੋਣਾਂ ਦੇ ਚੋਣਾਂ ਆਉਂਦੇ ਨੇ, ਦੇਖਦੇ ਨੇ। ਕਈ ਕਹਿੰਦੇ ਨੇ ਇਹਦੇ ਦਿਮਾਗ ਚ ਪਾਣੀ ਪੈ ਗਿਆ, ਦੇਖੋ ਹੈਰਾਨੀ ਦੀ ਗੱਲ ਹੈ, ਤਿੰਨ ਦਿਨ ਬਾਅਦ ਫੇਰ ਜਿਉਂਦਾ ਨਿਕਲਿਆ, ਨਿਕਲਿਆ ਵੀ ਕਿੱਧਰ? ਉੱਪਰਲੇ ਪਾਸੇ। ਕਈ ਕਹਿੰਦੇ ਨੇ ਮੱਛ ਫੜ ਕੇ ਲੈ ਗਿਆ ਹੋਣਾ ਤੇ ਇੱਥੇ ਛੁੱਟ ਗਿਆ ਮੱਛ। ਕੋਈ ਕੁਛ ਕਹਿੰਦਾ, ਕੋਈ ਕੁਛ ਕਹਿੰਦਾ, ਕੋਈ ਕਹਿੰਦਾ ਨਹੀਂ ਇਹਨੂੰ ਕੋਈ ਭੂਤਨਾ ਲੱਗ ਗਿਆ ਹੋਣਾ, ਕੋਈ ਉੱਪਰੀ ਹਵਾ ਲੈ ਗਈ ਇਹਨੂੰ। ਆਪਣੇ ਆਪਣੇ ਖਿਆਲ, ਕਿਉਂਕਿ ਉਹਨਾਂ ਦੀ ਵਡੱਤਾ ਨੂੰ ਅਜੇ ਸੰਸਾਰ ਨੇ ਜਾਣਿਆ ਨਹੀਂ ਸੀ। ਸੰਸਾਰ ਹਮੇਸ਼ਾ ਮਹਾਂਪੁਰਸ਼ਾਂ ਨੂੰ ਉਸ ਵੇਲੇ ਜਾਣਦਾ ਜਦੋਂ ਸਰੀਰ ਛੱਡ ਕੇ ਲੋਕ ਹੋ ਜਾਣ, ਜਿਉਂਦੇ ਜਿਉਂਦੇ ਕੋਈ ਨਹੀਂ ਜਾਣਦਾ। ਜਿਉਂਦਿਆਂ ਨੂੰ ਇੱਕ ਸਧਾਰਨ ਮਨੁੱਖ ਲੱਗਿਆ ਕਰਦੇ। ਜਦੋਂ ਗੁਰੂ ਮਹਾਰਾਜ ਸੰਸਾਰ ਤੇ ਸੀ ਤਾਂ ਸਧਾਰਨ ਮਨੁੱਖੇ ਨਹੀਂ ਸੀ ਲੱਗਦੇ, ਗਲਤ ਮਨੁੱਖ ਲੱਗਦੇ ਸੀ, ਪਰਾਈਏ ਲੱਗਦੇ ਸੀ, ਬੇਤਾਲੇ ਲੱਗਦੇ ਸੀ। ਸੋ ਇਸ ਤਰ੍ਹਾਂ ਦੇ ਨਾਲ ਜਾਂਦੇ ਨੇ ਦੇਖਦੇ ਨੇ, ਜਾਂਦੇ ਨੇ ਦੇਖਦੇ ਨੇ, ਸੋਹਣੀ ਖਬਰ ਹੋ ਗਈ ਉਹਨਾਂ ਦੇ ਬਈ ਨਿਕਲੇ ਆਇਆ ਨਾਨਕ ਪਾਣੀ ਚੋਂ। ਨਵਾਬ ਨੂੰ ਪਤਾ ਲੱਗਿਆ, ਨਵਾਬ ਨੇ ਕਿਹਾ ਵੀ ਇਹ ਘਾਟਾ ਪਾ ਗਿਆ ਤੇ ਚੁੱਪੀ ਮਾਰ, ਇਹ ਦਰਿਆ ਜਾਣ ਕੇ ਤੇ ਗਏ, ਹਿਸਾਬ ਕਿਤਾਬ ਕੀਤਾ, 700 ਦੇ ਕਰੀਬ ਵਾਧਾ ਨਿਕਲਿਆ, 700 ਰੁਪਈਆ ਉਹਨਾਂ ਦਿਨਾਂ ਦਾ, 1 ਰੁਪਈਆ ਘੱਟ ਤੇ ਘੱਟ ਹੁੰਦੇ 400 ਜਾਂ 500 ਰੁਪਈਏ ਜਿੰਨਾ ਮੁੱਲ ਰੱਖਦਾ ਸੀ, ਇੰਨਾ ਰੁਪਈਆ ਵਾਧਾ ਨਿਕਲਿਆ। ਤੇ ਮੂਲ ਚੰਦ ਨੂੰ ਪਤਾ ਲੱਗਿਆ ਵੀ ਹਿਸਾਬ ਹੋ ਗਿਆ, ਤੇ ਬੇਈ नदी के नाम तो बाहर आ गया पर वो घर नहीं जा रहा, पैसा बहुत निकलिया। तो नवाब ने जो पूछा तो उन्हें एक ऐसा भी साधुओं को लुटा दो, किसी गल का जवाब नहीं दिता, घर नहीं जाता, किसी ना बोल नहीं रहा, एक गल कह दिया जब कोई कोल आता ना कोई हिंदू ना मुसलमान। उस वे ने आके केस कर दिता गुरु नानक पातशाह से, केस दायर कर दिता कि गुरु नानक ने जो बरबल वसीयत करी है कि मेरा जो वादा निकलिया वह संतान नूं छका दो, भी यह गलत है, उहदे विच इहदे पुत्रां दा हक है, घरवाली का हक है, मेरी लड़की का हक है, यह सारा पैसा मैनू दिता जाए। मुकदमा पेश हो गया, पेशी आ गई तो नवाब ने सारी गल विचारी कि काजी नूं कहण लगे काजी साहब गल इस दी भी जायज है कि बाकी जो नानक जी कह गए ने वो पैसे के मालिक ने, वो चाहे कुछ कह जान फिर सानू वो भी मननी पैंदी है, हुण मैं किवें करां फैसला। गुरु नानक नूं तलब करिया सी वो गले नहीं सुन सके, किसे हिलदा ही नहीं, चुप करिया बैठा, हला हला मोढे हिला के भी देख ले तां इन्ना गल की दे नाल करिए, तरफा फैसला नहीं करना चाहता, वह भी कोर्ट में हो तो यह भी कोर्ट में हो, जो कुछ कहेगा मैं उसके मुताबिक करांगा। उस वे कह लगा भी महाराज नानक नूं कुछ नहीं होया होया, भूत ने चिंबड़े हुए ने, भूत लगे हुए ने, वह दीवाना कर दिता, अकल उहदी जांदी रही। इस करके जदों आदमी की अकल ना फिर रहे तो एक तरफा ही फैसला होना चाहिए, दो तरफा नहीं होना चाहिए। सारे लोगों की यह राय है, मेरी कले की राय नहीं है, मेरी लड़की रो रही है भी हो की है, मैं भी मिल के आया, कोई ना मैनू पछाण रहा है ना मेरे नाल गल कर रहा है। उस वेले फैसला किया गया, जिहड़ा उस वेले का सारिया तो वड्डा माहर सी मुल्ला उन्हूं सद्या गया, कह लगे मुला जी थोड़े को बैर का काला इलम है वो तुम कि रूह में बस कर जा रहे हो, कहता मैं कोई भी नहीं छड़ता, सारिया जाऊंगा, जखा भी जिन्ना भी भूतान प्रेता खबीसा सारिया मैं बस कर जात जाऊंगा। मैं कहते नानक जी का हाल है, कहता मामूली गल है, मैं जाके भूत कट दिना वे, तो भूत कढ़ वास्ते मुला तुरया जा रहा नाल बेअंत दुनिया। सुल्तानपुर च खबर हो गई भी नानक जी का भूत कढ़ना है, उथे जाके मुला सामने बैठ जाता है, तो उची उची बोलता, मंत्र पढ़ता, मंत्र पढ़ के फूक मारता, कहता बोल कौन है, कोई आवाज नहीं आती, मोढे लगा कोई आवाज नहीं आती, फिर मंत्र पढ़ता है, कहता यह नहीं है मंत्र, तूफ देंदा अगले विच कुछ पाउंदा है, फिर उस तो बाद कहिंदा तू बोलदा क्यों नहीं, मैं तो दस सही कि जात है तेरी, कौन है, कितों चिंबड़िया। जब सारे अटैम्प्ट फेल हो गए, उस वेले फिर उन्हें एक बड़े जहरीले धुएं की बत्ती बनाई, तो धुआं बना के महाराज जी के नक च देती बत्ती, जदों अंदर धुआं गया तो दसवें द्वार विच जाके ओदी हिलजुल हुई, महाराज ने नेत्र खोले, नेत्र खोले तो सारे लोग कह लगे लगता ही भूत हिल पिया, हुण बोलूगा, हुण बोलूगा।